ਦੀ ਮੁਕਤੀ ਕੀ ਹੁੰਦੀ ਹੈ? ਇਹ ਤਾਂ ਇਹ ਲਿਖਦੇ ਨੇ ਵੀ ਜਿਹੜਾ ਸਾਡੇ ਨਾਲ ਗੱਲਾਂ ਨੀ ਉਹਨੇ ਕਰਨੀ ਹੈ, ਬਸ ਆਹ ਇਹਨਾਂ ਨੂੰ ਪਤਾ। ਇਹ ਤੋਂ ਕਹਾ ਇਹਨਾਂ ਨੂੰ ਕੀ ਪਤਾ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਕੀ ਸਮਝੇਗਾ ਕੀ ਹੁੰਦਾ? ਉਹਨਾਂ ਦਾ ਆਪਣਾ ਜਿੱਥੇ ਕੁ ਤੱਕ ਉਹਨਾਂ ਦੀ ਬੁੱਧੀ ਹੈ ਉੱਥੇ ਕੁ ਤੱਕ ਪਤਾ ਹੈ। ਆਹ ਜਿਹੜਾ ਰੂਪ ਸਾਨੂੰ ਦੀਦਾ ਹੁਣ ਅਸੀਂ ਉਹ ਲਿਆ ਕੇ ਅਗਰ ਭੇਟ ਕਰ ਦੇਣ, ਸਾਨੂੰ ਜੀ ਇਹਦੇ ਨਾਲ ਗੱਲਾਂ ਕਰਨ ਨੂੰ ਬੈਠਣ ਨੂੰ ਉੱਠਣ ਨੂੰ ਟਾਈਮ ਨੀ ਮਿਲਣਾ, ਅਸੀਂ ਬੋਲ ਕੇ ਨੀ ਦੇਖਣਾ ਇਹਨੂੰ। ਤੈਨੂੰ ਕਹਾਂਗੇ ਸਾਨੂੰ ਦੇਖਣਾ, ਤੇਰਾ ਵੀ ਨੰਬਰ ਆਇਆ, ਤੂੰ ਆਪਣੀ ਵਿਚਾਰ ਕਰ ਲੈ, ਤੂੰ ਛੱਡ ਇਹਦੀ ਗੱਲ, ਪਹਿਲਾਂ ਇੰਨੇ ਚਲੇ ਗਏ। ਇਹ ਤਾਂ ਸੰਸਾਰ ਹੈ, ਇਹਦਾ ਨਿਯਮ ਇਹ ਚੱਲਦਾ ਹੈ। ਇਸ ਨਿਯਮ ਤੇ ਤੁਸੀਂ ਨਜ਼ਰ ਰੱਖੋਗੇ ਜੇ ਇਹ ਕਿਉਂ ਚੱਲਦਾ ਤਾਂ ਬੇਵਕੂਫੀ ਹੈ। ਇੱਥੇ ਤਾਂ ਨਿਯਮ ਹੈ, ਤੋੜਿਆ ਨਹੀਂ ਜਾ ਸਕਦਾ। ਇਹ ਨਿਯਮ ਐਵੇਂ ਚੱਲੂ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਲੀ ਹੋਏ। ਇਹ ਨਿਯਮ ਤਾਂ ਹੋਣੀ ਹੈ, ਸਭ ਨਾਲ ਹੋਣੀ ਹੈ, ਅਣਹੋਲੀ ਨਹੀਂ ਹੈ। ਆਪਣੇ ਆਪਣੇ ਟਾਈਮ ਤੇ ਸਭ ਨੇ ਚੱਲ ਆਇਆ, ਜੋ ਆਇਆ ਸੋ ਚੱਲ ਸੀ,
ਸਭ
ਕੋਈ ਆਈ ਵਾਰੀ।
ਰਮਈਆ ਜਪੋ ਪੁਰਾਣੀ ਅਣਤ ਜੀਵਨ ਬਾਣੀ।
ਦੇਖੋ ਕਰਨਲ ਕੀ ਚਾਹੀਦਾ ਫਿਰ, ਹੁਣ ਸਵਾਲ ਆ ਵੀ ਕਰਨਲ ਕੀ ਚਾਹੀਦਾ? ਬੋਰ ਬੋਰ ਵਾਲੀ ਗੱਲ ਤਾਂ ਕਹਿਤੀ ਨਾ ਵੀ ਇਹ ਰਸਤਾ ਤਾਂ ਮੌਤ ਦਾ ਰਸਤਾ, ਮੌਤ ਖਰੀਦ ਲਈ ਫਿਰ ਇੱਦਾਂ ਤਾਂ ਜਨਮ ਨਾ ਲੈਂਦੇ ਹੋ, ਚੰਗਾ ਸੀ ਆਪਣੀ ਪੂੰਜੀ ਜਿਹੜੀ ਸੀ ਨਾ, ਦੁਕਾਨ ਕਰਨ ਦਾ ਤਾਂ ਫਾਇਦਾ ਹੈ ਜੇ ਕੋਈ ਨਫਾ ਹੋਵੇ, ਨਹੀਂ ਤਾਂ ਨਾ ਹੀ ਕਰਦਾ ਕੰਮ ਘੱਟ ਸਾਰਾ ਗਵਾ ਲਿਆ, ਜਿਹੜਾ ਸੀ ਕੋਲ ਉਹ ਵੀ ਗਵਾ ਲਿਆ, ਉਹਦੇ ਨਾਲ ਤਾਂ ਕੋਈ ਨਾ ਕਰਨਾ ਚਾਹੀਦਾ ਸੀ। ਬਿਜਨਸ ਵੀ ਕੀਤਾ ਜਿਹੜਾ ਮੂਲ ਸੀ ਉਹ ਵੀ ਗਵਾ ਲਿਆ, ਬਿਜਨਸ ਹੀ ਕੀਤਾ ਫਿਰ ਤਾਂ ਬਿਜਨਸ ਨਹੀਂ ਉਹਨੂੰ ਕਹਿ ਸਕਦੇ ਵੀ ਬਿਜਨਸ ਕੀਤਾ, ਤਾਂ ਉਹ ਮੂਰਖਤਾ ਕੀਤੀ।
ਰਮਈਆ ਜਪੋ ਪੁਰਾਣੀ,
ਰਮਈਆ ਜਪੋ ਪੁਰਾਣੀ, ਆਇਓ ਰਮਈਆ ਜਪੋ। ਰਮਈਆ ਕੌਣ ਹੈ? ਰਮਈਆ ਕਿਹਨੂੰ ਕਹਿੰਦੇ? ਜਿਸਦੇ ਜਿਸਦੇ ਚਾਨਣ ਤੋਂ ਚਾਨਣ ਹੋਇਆ ਹੋਇਆ ਨਾ, ਉਹ ਰਮਈਆ। ਜਿਹਦੇ ਚਾਨਣ ਨਾਲ ਮਨ ਜੋਤ ਸਰੂਪ ਹੈ ਨਾ, ਕਿਹਦੀ ਜੋਤ ਹੈ ਮਨ? ਸਵਾਲ ਇਹ ਹੈ, ਜੋਤ ਤਾਂ ਹੈ ਮਨ, ਪਰ ਜੋਤ ਕਿੱਥੋਂ ਪੈਦਾ ਹੋਈ ਹੈ? ਉਹ ਜੇ ਜੋਤ ਬਾਹਰ ਨਿਕਲਦੀ ਹੈ, ਟੌਰਚ ਕਿੱਥੇ ਲੱਭੋ? ਟੌਰਚ ਕਿਹੜੀ ਹੈ ਜਿੱਥੋਂ ਆ ਰਹੀ ਹੈ ਜੋਤ? ਉਹ ਜੋਤ ਦਾ ਮੂਲ ਕੀ ਹੈ? ਲੈਟ ਕਿਤੋਂ ਆਊ ਹੈ? ਜੇ ਦੀਵਾ ਤਾਂ ਲੈਟ ਜਗਦੀ ਹੈ, ਕੋਈ ਬਲਬ ਲੈਟ ਜਗਦੀ ਹੈ, ਬਾਹਰੋਂ ਆਪਾਂ ਦੇਖਦੇ ਕੋਈ ਲੈਟ ਆ ਰਹੀ ਹੈ, ਸੂਰਜ ਦੂਰ ਲੈਟ ਆ ਰਹੀ ਹੈ, ਚੰਦ ਤਾਰੇ ਨੂੰ ਲੈਟ ਆ ਰਹੀ ਹੈ, ਲੈਟ ਦਾ ਮੂਲ ਤਾਂ ਕੋਈ ਹੁੰਦਾ ਨਾ, ਮੂਲ ਪਛਾਣ। ਇਹਦਾ ਮੂਲ ਹੈ ਰਮਈਆ, ਆਪਣਾ ਮੂਲ ਰੱਬ ਕੀ ਹੈ, ਉਹੀ ਤੇਰਾ ਵਾਧਾ ਉਹੀ ਪਤਾ। ਰਮਈਆ
ਜਪੋ ਪੁਰਾਣੀ,
ਜਪੋ ਜਪੋ ਦਾ ਮਤਲਬ ਜਾਣੋ ਸਮਝੋ, ਰਮਈਆ ਦਾ ਸਮਝ ਲਓ, ਦੇਖ ਲਓ ਕੌਣ।
ਅੰਤ ਜੀਵਨ ਬਾਣੀ,
ਅੰਤ ਜੀਵਨ ਬਾਣੀ, ਆ ਜਿਹੜੀ ਜੀਵਨ ਬਾਣੀ ਹੈ ਨਾ, ਜੀਵਨ ਬਾਣੀ ਗੁਰਬਾਣੀ ਜੀਵਨ ਬਾਣੀ ਹੈ, ਗੁਰਬਾਣੀ ਜੀਵਨ ਦੇਣ ਵਾਲੀ ਬਾਣੀ ਹੈ, ਜੋਧਾ ਰੱਖਣ ਵਾਲੀ ਬਾਣੀ ਹੈ। ਤੇਰੇ ਮੂਲ ਦੀ ਜਿਹੜੀ ਆਵਾਜ਼ ਹੈ ਨਾ ਅੰਤਰਾਤਮਾ ਜੀ ਦੀ, ਉਹ ਜੀਵਨ ਉਹ ਚੋਂ ਮਿਲਣਾ ਤੈਨੂੰ, ਬਾਹਰੋਂ ਨਹੀਂ ਮਿਲਣਾ, ਬਾਹਰੋਂ ਤਾਂ ਲੋਕਾਂ ਦਾ
ਜੀਵਨ ਸੱਚੇ ਮਾਈ,
ਬਾਕੀ ਦਾ ਜਿਹੜਾ ਬਾਲਾ ਉਪਦੇਸ਼ ਤੈਨੂੰ ਹੁਣ ਦੇ ਸੰਸਾਰ ਦੇ ਰਿਹਾ ਨਾ ਸਲਾਹਾਂ, ਇਹ ਮੌਤ ਦਾ ਸਮਾਨ ਦੇ ਰਿਹਾ, ਮੌਤ ਦੀਆਂ ਸਲਾਹਾਂ ਦੇ ਰਿਹਾ। ਸੰਸਾਰ ਜਿੰਨੇ ਸੰਸਾਰ ਸਲਾਹਾਂ ਦੇ ਰਹੇ ਨੇ, ਪੜ੍ਹਾ ਰਹੇ ਨੇ ਯੂਨੀਵਰਸਿਟੀਆਂ ਵਾਲੇ, ਸਾਰੇ ਜੋ ਗਿਆਨ ਦੇ ਰਹੇ ਨੇ, ਮੌਤ ਦਾ ਸਮਾਨ ਦੇ ਰਹੇ ਨੇ ਸਾਰੇ। ਉਸ ਹਿਸਾਬ ਦੇ ਨਾਲ ਤਾਂ ਡੈਫੀਨੇਟ ਹੈ ਬਣਨਾ, ਤੇਰਾ ਕੋਈ ਛੜਾ ਨਹੀਂ ਸਕਦਾ, ਵਿਚਾਰ ਨਹੀਂ ਸਕਦਾ। ਅੰਤਰਾਤਮਾ ਨਾਲ ਜਿਹੜਾ ਜੁੜਿਆ ਹੋਇਆ ਜੀਵ ਵਾਲੀ, ਅੰਤਰਾਤਮਾ ਦੀ ਆਵਾਜ਼ ਨਾਲ ਜਿਹੜੇ ਜੁੜੇ ਰਹਿੰਦੇ ਨੇ, ਉਹ ਜੀਵਨ ਬਾਣੀ ਨਾਲ ਜੁੜੇ ਰਹਿੰਦੇ ਨੇ, ਉਸ ਜੀਵਨ ਮਿਲਣਾ ਤੈਨੂੰ ਸਾ ਜੀਵਨ ਉਹ ਜੀਵਨ ਬਾਣੀ ਹੈ, ਉਸੇ ਨੇ ਜੀਵਨ ਬਾਣੀ ਬਣਨਾ ਅਖੀਰ ਨੂੰ। ਇਹ ਅੰਤਰਾਤਮਾ ਦੀ ਆਵਾਜ਼ ਬੀਜ ਹੈ, ਇਹ ਬੀਜ ਰੂਪ ਚਾਲ ਹੈ। ਜਦ ਬੀਜ ਨੇ ਜੰਮਣਾ, ਬਿਰਛ ਬਣਨਾ, ਹੋਰ ਇਹ ਚੋਂ ਨਿਕਲਣਗੇ, ਫਿਰ ਉਹ ਇਸੇ ਨੇ ਬਦਲ ਕੇ ਤੁਰਕੀ ਵਾਲੀ ਬਣ ਜਾਣਾ। ਹੁਣ ਵੀ ਤੁਰਕੀ ਵਾਲੀ ਹੋ ਹੈ, ਹੁਣ ਤੈਨੂੰ ਇੰਨੀ ਇਹੋ ਜਿਹੀ ਚਾਹੀਦੀ ਹੈ। ਬੱਚਿਆਂ ਨੂੰ ਪਹਿਲੇ ਜੇ ਦਾਖਲ ਕਰਦੇ ਆ, ਸਿਲੇਬਸ ਤਾਂ ਯੂਨੀਵਰਸਿਟੀ ਦੇ ਹੀ ਆਉਂਦਾ, ਪਰ ਉਹਦੇ ਵਰਗਾ ਹੀ ਆਉਂਦਾ ਜਿੰਨਾ ਉਹਨੂੰ ਚਾਹੀਦਾ। ਜੋ ਜੋ ਕਲਾਸ ਵੱਧਦੀ ਹੈ ਸਿਲੇਬਸ ਵੱਧਦਾ, ਇਹ ਸਿਲੇਬਸ ਤੇਰੇ ਵਾਲਾ ਜਿੰਨਾ ਤੈਨੂੰ ਚਾਹੀਦਾ ਉਹਨਾਂ ਅੱਗੇ ਦਿੱਤਾ ਹੋਣਾ ਨੇ। ਜਿਉਂ ਜੋ ਤੂੰ ਸਿਆਣਾ ਹੋਵੇ ਤਾਂ ਸਿਲੇਬਸ ਵਧੀ ਜਾਊਗਾ ਉੱਥੋਂ। ਜਿੰਨੀ ਤੈਨੂੰ ਲੋੜ ਹੈ ਤੂੰ ਬੋਝ ਚੱਕੇਗਾ, ਉਨਾ ਹੀ ਤੇਰੇ ਚ ਹੋਰ ਪਾਉਣੇ ਬੋਝ ਉਹਨਾਂ ਨੇ। ਉਹਦੀ ਉਹ ਵੱਡ ਭਾਈ ਕਰਦੀ ਹੈ ਜਿੰਨੀ ਤੇਰੇ ਵੱਸਦੀ ਹੈ ਚੱਕਣੀ। ਅੰਤ ਜੀਵਨ ਬਾਣੀ ਪੱਧਰੀ ਤਾਰ ਹੈ, ਪੱਧਰੀ ਤਾਰ ਤੇ ਜੇ ਹੁਣ ਵੋਲਟੇਜ ਜ਼ਿਆਦਾ ਪਾ ਦਈਏ ਉਹ ਤਾਂ ਸੜ ਜੂ ਸਾਰੀ। ਉਹ ਪੱਧਰੀ ਤਾਰ ਤੇ 11,000 ਵੋਲਟੇਜ ਥੋੜੀ ਪਾਸ ਕਰਦਾ, ਉਹ ਤਾਂ ਸਾਰੀ ਸੜ ਜੂ। ਇਸ ਕਰਕੇ ਜੇ ਜੇ ਤੇਰੀ ਤਾਰ ਹੈ ਉਹਦੀ ਇੱਕ ਵੋਲਟੇਜ ਦਿੱਤੀ ਉਹਨਾਂ ਨੇ। ਜੇ ਤਾਰ ਵੱਧਦੀ ਜਾਊ, ਮਜ਼ਬੂਤ ਹੁੰਦੀ ਜਾਊਗੀ, ਤੇਰਾ ਮਨ ਮਜ਼ਬੂਤ ਹੁੰਦਾ ਜਾਊਗਾ। ਵੋਲਟੇਜ ਨਹੀਂ ਉਹਦਾ ਘੱਟ ਹੈ, ਘੱਟ ਆ ਤੇਰੇ ਚ, ਤੇਰੇ ਸਭ ਨਹੀਂ ਹੋਣਾ ਗਿਆਨ ਹੈ ਉੱਥੇ ਨੀ ਘਾਟਾ ਕਿਸੇ ਦਾ, ਉਹਦਾ ਕਰਤਾ ਸਭ ਕੁਛ ਹੈ। ਤੇਰੇ ਘਰ ਨੀ ਨਾ ਕੁਛ ਹੈ, ਸਾਂਭਣ ਵਾਲਾ ਨੀ ਨਾ ਹੈ। ਜਿੱਡਾ ਕੁ ਸੁਬਾਹ ਉਹਨਾਂ ਕੇ ਪਾਣੀ ਛੱਡਣਾ, ਸਾਰੀ ਨਹਿਰ ਕੇ ਵਿਛੜ ਲੈਣ ਉਹ ਚ। ਸੁਬਾਹ ਛੋੜਨਾ ਜਾਂ ਪਾਣੀ ਵੀ ਥੋੜਾ ਹੀ ਛੱਡਣਾ, ਜੇ ਜ਼ਿਆਦਾ ਛੱਡਣਾ ਫਿਰ ਉਹਨੂੰ ਬੜਾ ਕਰਨਾ ਪਊਗਾ, ਫਿਰ ਉਹਨੂੰ ਵਧਾਉਣਾ ਪਊਗਾ। ਇਹ ਤੇਰੇ ਹਿਸਾਬ ਨਾਲ ਛੱਡ ਰਹੇ ਨੇ, ਹੁਣ ਉੱਥੇ ਦਾ ਸਭ ਕੁਛ ਹੈ।
ਭਵਸਾਗਰ ਤਰਨਾ,
ਇਹ ਵਿਧੀ ਹੈ ਭਵਸਾਗਰ ਤਰਨ ਦੀ, ਆਪਣੀ ਆਤਮਾ ਨਾਲ ਜੁੜੇ ਰਹਿਣਾ, ਇੱਕ ਮਨ ਇੱਕ ਹੋਏ ਰਹਿਣਾ ਸੰਸਾਰ ਚ, ਅੰਤਰਾਤਮਾ ਦੇ ਅਨੁਸਾਰ ਜੀਵਨ ਜੁੜਨਾ, ਇਹ ਭਵਸਾਗਰ ਦੀ ਵਿਧੀ ਹੈ। ਇਹ ਰਸਤਾ ਭਵਸਾਗਰ ਦਾ ਤਰਨ ਦਾ, ਉਹ ਰਸਤਾ ਬਣਨ ਦਾ, ਇਹ ਭਵਸਾਗਰ ਤਰਨ ਦਾ। ਮੌਤ ਤੋਂ ਬਚਣ ਦਾ ਭਵ ਸਾਗਰ ਤਰਨ, ਮੌਤ ਤੋਂ ਬਚਣ ਦਾ ਹਮੇਸ਼ਾ ਵਾਸਤੇ, ਜਬਰ ਬਲ ਤੋਂ ਛੁਟਕਾਰੇ ਦਾ ਰਸਤਾ ਇਹ। ਆਤਮਾ ਜਪਦੀ ਬਲਦੀ ਹੈ ਨੀ, ਤਾਂ ਹੁਣ ਬਲਦੀ ਹੈ ਨਾ ਫੇਰ ਬੁਰੇ ਸਰਵਾਈ ਆਉਣਾ ਜਾਣਾ ਸਰੀਰ ਤਿਆ ਭੁੱਖ ਜਾਂਦਾ ਕਹ ਵਾਸਤੇ, ਇਹਦਾ ਹੋਰ ਕੁਛ ਨਹੀਂ। ਸਰੀਰ ਕਰਕੇ ਇਹਨੂੰ ਚਿੰਤਾ ਵੀ ਰਹਿੰਦੀ ਹੈ ਆਤਮਾ ਨੂੰ, ਵੈਰ ਵਿਰੋਧ ਚ ਫਸੇ ਰਹਿੰਦੇ ਨੇ, ਸੰਸਾਰ ਦੁਖੀ ਰਹਿੰਦੇ ਨੇ, ਇਹ ਸਾਰੇ ਛੁੱਟ ਜਾਂਦੇ। ਇਹ ਚੱਕਰ ਜਿਹੜਾ ਹੈ ਨਾ ਚੱਕਰ, ਇਹ ਸਾਰਾ ਛੁੱਟ ਜਾਂਦਾ, ਪਰ ਵਿਚਾਰ ਚੋਂ ਮੁਕਤ ਹੋ ਜਾਂਦਾ ਹੈ।
ਜਾਤ ਸੁਭਾਵ ਹੈ ਤਾਂ ਲਾਗੇ ਭਾਉ,
ਜਾਤ ਸੁਭਾਵ ਹੈ ਤਾਂ ਲਾਗੇ ਭਾਉ। ਅਸਲ ਦੇ ਵਿੱਚ ਬਦਲਾਓ ਕੀ ਚਾਹੁੰਦਾ, ਕਦ ਆਉਂਦਾ? ਜਦੋਂ ਦੱਸੀ ਤਾਂ ਵੇਲੇ ਵੇਲੇ ਸਿਰ ਸਾਰਿਆਂ ਨੂੰ ਜਾਇਆ ਕਰਦੀ ਹੈ ਗੱਲ, ਕਿਉਂ ਹਰ ਜੁਗ ਜੁਗ ਭਗਤ ਪਾਇਆ ਨਾ। ਇਹ ਗੱਲਾਂ ਤਾਂ ਕਬੀਰ ਸਾਹਿਬ ਕਹਿੰਦੇ ਨੇ ਵੀ ਵੇਲੇ ਵੇਲੇ ਸਿਰ ਸਾਰਿਆਂ ਨੂੰ ਇਹ ਪਤਾ ਲੱਗਦਾ ਰਹਿੰਦਾ, ਪਰਮੇਸ਼ਰ ਐਸਾ ਇੰਤਜ਼ਾਮ ਕਰਦਾ ਰਹਿੰਦਾ ਲੋਕਾਂ ਨੂੰ ਇਹ ਦੱਸਣ ਵਾਸਤੇ ਗੱਲ, ਹਰ ਵੇਲੇ ਸਿਰ ਹੁੰਦਾ ਇਹ ਤਾਂ ਲਾਉਣ ਵਾਸਤੇ ਪ੍ਰੇਰਣਾ। ਪਰ ਜਦੋਂ ਆਦਮੀ ਦਾ ਮਨ ਬਣਦਾ ਨਾ ਇੱਧਰ ਆਉਣ ਨੂੰ, ਤਾਂ ਗੱਲ ਬਣਦੀ ਹੈ। ਜਾਂ ਤਿਸ ਭਾਵ ਹੈ, ਤਿਸ ਕਿਹਨੂੰ ਭਾਵ ਹੈ? ਪ੍ਰਾਣੀ ਨੂੰ ਭਾਵ ਹੈ, ਇਹ ਨੀ ਪਰਮੇਸ਼ਰ ਨੂੰ ਭਾਵਾ। ਇੱਥੇ ਜੇ ਅਰਥ ਪਰਮੇਸ਼ਰ ਵਾਲੇ ਕੱਲ ਸਾਰਾ ਗੜਬੜ ਹੋ ਜੂਗੀ, ਇਹਦਾ ਮਤਲਬ ਹੈ ਉਹਨੂੰ ਭਾਵੇ ਦਾ ਕੀ ਮਤਲਬ ਹੈ? ਉਹਨੇ ਤਾਂ ਇੰਤਜ਼ਾਮ ਕਰਤਾ, ਉਹਨੇ ਤਾਂ ਇੰਤਜ਼ਾਮ ਕਰਤਾ, ਇੰਤਜ਼ਾਮ ਤਾਂ ਹੀ ਕੀਤਾ ਵੀ ਲੋਕ ਫਾਇਦਾ ਉਠਾਉਣ ਸਾਰੇ ਭਗਤੋਂ ਵਾਸਤੇ। ਭਗਤਾਂ ਦੀ ਗੱਲ ਸੁਣਾਤੀ ਲੋਕਾਂ ਨੂੰ ਸੁਣ ਲਈ, ਸੁਣਨ ਵਾਲਿਆਂ ਨੂੰ ਪਾਉਣੀ ਹੈ ਗੱਲ ਉਹਦੀ, ਜਾਂ ਪਰਮੇਸ਼ਰ ਨੂੰ ਪਾਉਣੀ? ਜੇ ਸੁਣ ਵਾਲਿਆਂ ਨੂੰ ਚੰਗੀ ਲੱਗ ਗਈ ਗੱਲ, ਜਦ ਤੁਸ ਭਾਵ ਹੈ
ਲਾਗੇ ਭਾਵ,
ਭਾਉ ਦੇ ਅੰਦਰ ਪ੍ਰੇਮ ਲੱਗ ਜਾਂਦਾ, ਪ੍ਰੇਮ ਉਹਨੂੰ ਲੱਗਣਾ, ਜੇ ਤਾਂ ਲੱਗ ਜਾ ਕੌੜੀ ਸੱਚ, ਫਿਰ ਤਾਂ ਸਮਝੋ ਮਾੜੇ ਕਰਮ ਨੇ ਉਹਦੇ, ਜੇ ਮਿੱਠਾ ਲੱਗ ਜਾ ਫਿਰ ਉਹਦੇ ਚ ਭਾਗਾ ਵਾਲਾ, ਫਿਰ ਉਹਦਾ ਪ੍ਰੇਮ ਭਾਉ ਲੱਗ ਜਾਂਦਾ ਉਹਨੂੰ ਭੁੱਖ, ਉਹਦੇ ਅੰਦਰ ਸੱਚ ਦੀ ਉਹ ਭੁੱਖ ਪੈਦਾ ਹੋ ਜਾਂਦੀ ਹੈ, ਫਿਰ ਉਹਦੇ ਅੰਦਰ ਭੁੱਖ ਪੈਦਾ ਹੁੰਦੀ ਹੈ ਇਹਨਾਂ ਗੱਲਾਂ ਦੀ, ਨਹੀਂ ਤਾਂ ਮਾਇਆ ਦੀ ਭੁੱਖ ਹੈ, ਮਾਇਆ ਦੀ ਭੁੱਖ ਹੈ, ਇਹ ਚੰਗੀ ਨਹੀਂ ਲੱਗਦੀ ਗੱਲ, ਸੰਸਾਰੀ ਵਡਿਆਈ ਦੀ ਭੁੱਖ ਹੈ, ਗੁਰਬਾਣੀ ਦੀ ਗੱਲ ਚੰਗੀ ਨਹੀਂ ਲੱਗਦੀ, ਸੰਸਾਰੀ ਰਾਜ ਕਰਨ ਦੀ ਭੁੱਖ ਹੈ, ਗੁਰਬਾਣੀ ਵੱਲ ਨੂੰ ਕੰਨ ਵੀ ਨਹੀਂ ਦੇ ਸਕਦਾ, ਬਹੁਤ ਬੁਰੀ ਲੱਗਦੀ ਹੈ ਉਹਨੂੰ, ਹੋਰੇ ਗੱਲਾਂ ਚੰਗੀਆਂ ਲੱਗਦੀਆਂ ਜੋੜ ਤੋੜ ਦੀਆਂ, ਸਿਆਸਤਦਾਨ ਨੂੰ ਇਹ ਕੁਛ ਹੈ, ਅਕਾਲੀਆਂ ਨੂੰ ਹੋਰ ਕੀ ਹੈ, ਇਹ ਬਿਮਾਰੀ ਹੈ ਹੋਰਾਂ ਨੂੰ ਕੀ ਹੈ, ਭਾਉ ਕਿੱਥੋਂ ਲੱਗੇ, ਭਾਉ ਤਾਂ ਦੂਜਾ ਲੱਗਿਆ ਹੈ, ਦੂਏ ਪਾਏ ਵੀ ਗੁੱਚੀ ਹੈ, ਜੇ ਭਾਉ ਲੱਗੇ ਫਿਰ ਭਰਮ ਭੁਲਾਵਾ ਵਿੱਚ ਹੋ ਜਾਏ, ਜਾਂ ਤਿਸ ਭਾਵ ਹੈ
ਤਾਂ ਲਾਗੇ ਭਾਉ ਭਰਮ ਭੁਲਾਵਾ ਵਿੱਚੋਂ ਜਾਏ,
ਭਰਮ ਭੁਲਾਵਾ ਵਿੱਚੋਂ ਚਲਿਆ ਗਿਆ, ਉਹਦਾ ਭਰਮ ਭੁਲਾਵਾ ਪਾਇਆ ਪਰਮੇਸ਼ਰ ਦਾ ਫਿਰ ਚਲਿਆ ਜਾਂਦਾ, ਫਿਰ ਆਉਂਦੀ ਹੈ ਸਮਝ ਵੀ ਅਸਲੀ ਕੀ ਗੱਲ ਹੈ, ਵਿਆਹ ਰਾਜ ਤਾਂ ਬੇਕਾਰ ਹੈ, ਇਹ ਰਾਜ ਤਾਂ ਨਰਕ ਦਾ ਹੈ, ਨਰਕ ਵਾਲੂ ਲੈ ਕੇ ਜਾਣ ਵਾਲਾ, ਹੋਰ ਸੰਸਾਰ ਦਾ ਅਸਲੀ ਰਾਜ ਤਾਂ ਜਿਹੜਾ ਤੂੰ ਲੈਣ ਆਇਆ ਉਹ ਲੈਣ ਵੀ ਨਹੀਂ ਆਇਆ, ਤੂੰ ਸਿੰਘਾਸਣ ਤੇ ਪਿਆ ਸੁਪਨੇ ਚ, ਤੂੰ ਜਾਗ ਸਹੀ ਤੂੰ ਤਾਂ ਬੈਠਾ ਹੀ ਸਿੰਘਾਸਣ ਤੇ, ਆ ਰਾਜ ਕਿਤੇ ਨਹੀਂ ਜਾਣੇ ਕਰ ਲੈਣਗੇ, ਲੱਖਾਂ ਆਦਮੀ ਨੇ ਚਾਹਵਾਨ ਕੁਰਸੀ ਇੱਕ ਹੈ, ਮਰੀ ਜਾਓ ਕੱਟਾ ਵੜੀ ਕਰੀ ਜਾਓ, ਜੇ ਜਾਗਣਾ ਆਪਣੀ ਆਪਣੀ ਕੁਰਸੀ ਤੇ ਸਾਰੇ ਰਾਜੇ ਹੀ ਨੇ, ਭਗਤ ਸਾਰੇ ਰਾਜੇ ਹੀ ਨੇ, ਇਕੱਠੇ ਹੀ ਤੇ ਇਕੱਠਿਆਂ ਦੀ ਇੱਜ਼ਤ ਹੈ, ਕੋਈ ਲੜਾਈ ਨੀ ਪੜਾਈ ਨੀ ਲੈਣ ਨੀ ਦੇਣੀ, ਸਾਰਿਆਂ ਦੀ ਇੱਜ਼ਤ ਬਰਾਬਰ ਦੀ ਹੋਈ, ਕੋਈ ਪਾਰਟੀ ਭਗਤਾਂ ਦੀ ਇੱਕ ਦੂਜੇ ਦਾ ਪ੍ਰਚਾਰ ਖਿਲਾਫ ਕੀਤਾ ਕਿਸੇ ਨੇ, ਨਾਨਕ ਨੇ ਭਗਤਾਂ ਦੇ ਖਿਲਾਫ, ਨਾਨਕ ਦੀ ਇੱਜ਼ਤ ਹੈ ਅੱਜ, ਗੁਰੂ ਨਾਨਕ ਦੀ ਇੱਜ਼ਤ ਹੈ, ਸਾਰਿਆਂ ਦੀ ਇੱਜ਼ਤ ਹੈ, ਭਗਤਾਂ ਦੀ ਇੱਜ਼ਤ ਹੈ, ਇਹਨਾਂ ਦੀ ਇੱਜ਼ਤ ਹੈ ਦੋਆਂ ਦੀ, ਸੱਤੇ ਬਲਵੰਡ ਦੀ, ਭੱਟਾਂ ਦੀ, ਉਹਦੀ ਇੱਜ਼ਤ ਹੈ, ਕਿ ਉਹਨਾਂ ਨੇ ਕਹਿੰਦੇ ਖਿਲਾਫ ਬੋਲੇ ਨੇ, ਸਮਾਂ ਹੋਏ ਤੇ ਦੱਸ ਦੱਸ ਅੱਗੇ, ਬਸ ਇੱਧਰ ਇਹ ਗੱਲ ਹੈ ਉੱਧਰ ਇਹ ਗੱਲ ਹੈ, ਉੱਧਰ ਦੂਏ ਦੀ ਨਿੰਦਿਆ ਕਰਕੇ ਜੇ ਚੰਗਾ ਹੀ ਹੋਵੇ ਤਾਂ ਕੁਰਸੀ ਮਿਲਦੀ ਹੈ, ਕਿੱਦਾਂ ਹੀ ਮਨਮੋਹਨ ਸਿੰਘ ਚੰਗਾ ਹੋਵੇ ਜੇ ਬੀਜੇਪੀ ਨੂੰ ਚੰਗਾ ਲੱਗਣਾ, ਉਹ ਚਾਹੇ ਝੂਠ ਬੋਲ ਕੇ ਨੁਕਸ ਕੱਢੇ ਉਹਦਾ, ਉਹਨੂੰ ਨੁਕਸੇ ਲੱਗੂ ਉਹ ਚ, ਬਸ ਦੂਏ ਧੜੇ ਦਾ ਆਦਮੀ ਕਿੰਨਾ ਹੀ ਚੰਗਾ ਹੋਵੇ ਉਹਨੂੰ ਚੰਗਾ ਆਪਾਂ ਨਹੀਂ ਬਣਨਾ, ਆਪਣਾ ਧਰਮ ਹੈ ਨਹੀਂ ਚੰਗਾ ਬਣਨਾ, ਇਹੀ ਤਾਂ ਧਰਮ ਹੈ ਸਿਆਸਤਦਾਨ ਦਾ, ਸਿਆਸਤ ਦਾ ਧਰਮ ਹੋਰ ਹੈ, ਆਹ ਧਰਮ ਹੋਰ
ਧਰਮ ਹੋਰ,
ਸਿਆਸਤਦਾਨ ਦਾ ਆਪਣਾ ਧਰਮ ਹੈ, ਉਹ ਝੂਠ ਧਰਮ ਇਹ ਸੱਚ ਧਰਮ, ਉੱਥੇ ਉਹਦੀ ਨਿੰਦਿਆ ਕਰਕੇ ਆਪਣੀ ਇੱਜ਼ਤ ਵਧਾਉਣੀ ਹੈ, ਇੱਥੇ ਉਹਦੀ ਇੱਜ਼ਤ ਕਰਕੇ ਆਪਣੀ ਇੱਜ਼ਤ ਦੀ ਗੱਲ ਹੀ ਨਹੀਂ ਕਰਦੀ, ਆਪਣੀ ਇੱਜ਼ਤ ਤਾਂ ਹੋ ਜਾਂਦੀ ਕਹਿੰਦਾ ਸੱਚੇ ਬਾਤ ਚੱਲਦੇ ਉਸਤ ਕਰੇ ਜਹਾਨ, ਐਵੇਂ ਕਰਨ ਲੱਗ ਜਾਂਦੇ ਜਹਾਨ ਉਸਤ, ਹਟਦਾ ਹੀ ਹੈ ਜਿੰਨਾ ਹਟਾਵੇ ਸਭ ਜ਼ਿਆਦਾ ਕਰਦਾ, ਜਿੰਨਾ ਸੰਸਾਰ ਨੂੰ ਹਟਾਵੇ ਨਾ ਕਿਸੇ ਗੱਲ ਤੋਂ ਓਨਾ ਇੱਜ਼ਤ ਜ਼ਿਆਦਾ ਕਰਦਾ, ਉਹ ਜਿਹੜੇ ਸਾਹਿਬ ਇੱਟਾਂ ਮਾਰਦੇ ਨਾ ਪਬਲਿਕ ਦੇ, ਉਹਦੀ ਮਗਰ ਪਬਲਿਕ ਜ਼ਿਆਦਾ ਭੱਜਦੀ ਹੈ, ਗਾਲਾਂ ਕੱਢਦੇ ਨੇ ਸਾਡੀ ਮਗਰ ਨਾ ਹੋ, ਉਹਨਾਂ ਦੀ ਮਗਰ ਜ਼ਿਆਦਾ ਜਾਂਦੇ ਨੇ, ਪਤਾ ਨਹੀਂ ਇਹਦੇ ਕੋਲ ਕੀ ਹੈ, ਚਾਹੇ ਉਹਦੇ ਕੋਲ ਕੱਖ ਨਾ ਹੋਵੇ, ਸੰਸਾਰ ਦੇ ਲੋਕ ਨੇ ਚਾਹੇ ਕੋਈ ਡਰਾਮਾ ਹੀ ਕਰਦਾ ਹੋਵੇ, ਉਹ ਕਹਿੰਦੇ ਨੇ ਬਈ ਇਹ ਤਾਂ ਬਹੁਤ ਦਿੱਤੀ ਸਿੱਧੀ ਵਾਲਾ ਜੀ ਕਰਦੀ ਵਾਲਾ, ਤਾਂ ਇਹਨੂੰ ਲੋੜ ਹੀ ਨਹੀਂ ਕਿਸੇ ਦੀ ਗਾਲਾਂ ਕਰਦਾ, ਸਭ ਨੂੰ ਸੰਸਾਰ ਦੀ ਸੋਚ ਹੀ ਐਸੀ ਹੈ,
ਉਪਜੇ ਸਹਿਜ ਗਿਆਨ ਮਤ ਜਾਗਾ,
ਫਿਰ ਕੀ ਹੁੰਦਾ ਜਦੋਂ ਜੋ ਭਰਮ ਭੁਲਾਵਾ ਚੱਲਿਆ ਜਾਂਦਾ ਉਹਦੇ ਅੰਦਰ ਟਿਕ ਜਾਂਦਾ, ਮਨ ਉਹਦਾ ਸ਼ਾਂਤ ਹੋ ਕੇ ਟਿਕ ਜਾਂਦਾ, ਸਹਿਜ ਇਹਨੂੰ ਸਹਿਜ ਕਹਿੰਦੇ,
ਉਪਜੇ ਸਹਿਜ ਗਿਆਨ ਮਤ ਜਾਗਾ,
ਅੰਦਰ ਉਹਦਾ ਮਨ ਸਹਿਜ ਅਵਸਥਾ ਚ ਆ ਜਾਂਦਾ, ਜਾਗਰਤ ਅਵਸਥਾ ਚ ਆ ਜਾਂਦਾ, ਜਾਗ ਪੈਂਦਾ, ਜਾਗ ਬੰਦਾ ਤਖ਼ਤ ਤੇ ਬੈਠਾ ਆਪੇ ਸਹਿਜ ਹੋ ਗਿਆ ਤਖ਼ਤ ਤੇ ਬੈਠਾ ਹੀ ਉਹ ਸੁਪਨਾ ਖਤਮ ਹੋ ਗਿਆ ਉਹਦਾ ਨਾ ਸੰਸਾਰ ਉਹਨੂੰ ਸੁਪਨਾ ਨਹੀਂ ਲੱਗਦਾ ਫਿਰ ਸਹਿਜ ਗਿਆਨ ਮਤ ਜਾਗ ਉਹ ਗਿਆਨ ਵਾਲੀ ਮਤ ਫਿਰ ਜਾਗਦੀ ਆ ਗਿਆਨ ਵਾਲੀ ਮਤ ਜਾਗੀ ਹੋਈ ਤੇ ਗੱਲ ਕਹੀ ਹੋਈ ਹੈ ਉਹ ਜਾਂ ਕਬੀਰ ਦੀ ਮਤ ਜਾਗੀ ਆਪਣੀ ਉਹ ਗੱਲ ਦੱਸ ਰਿਹਾ ਅਸਲ ਚ ਪ੍ਰਸੀਦਤ ਦੱਸਿਆ ਪਹਿਲਾ ਆਦਮੀ ਕਿਹਾ ਜਾਂਦਾ ਜਦੋਂ ਸੰਸਾਰੀ ਹੁੰਦਾ ਵੀ ਸੋਚ ਬੋਰ
ਪਰ ਅਧਗਲਾੜਤਰ
ਅਧਗਲਾੜਤਰ ਉਹ ਪੈਦਾ ਕਰੀ ਜਾਣੇ ਵਧਾਈ ਜਾਣੇ ਲੋਭ ਵਧਾਈ ਜਾਣੇ ਅਗਿਆਨਤਾ ਚ ਜਦੋਂ ਸਹਿਜ ਮਤ ਜਾਗਦੀ ਹੈ ਫਿਰ ਕੀ ਕਰਦਾ ਜੇ ਗੁਰਬਾਣੀ ਚੰਗੀ ਲੱਗ ਜਾਂਦੀ ਹੈ ਇਹ ਸਿੱਖਿਆ ਚੰਗੀ ਲੱਗ ਜਾਂਦੀ ਹੈ ਫਿਰ ਉਹ ਕੀ ਕਰਦਾ ਦੋਵੇਂ ਪੱਖ ਦਿਖਾਉਂਦੇ ਗਿਆਨ ਮਤ ਜਾਗ ਪੈਂਦੀ ਹੈ ਫਿਰ ਉਹਦੀ ਜੋ ਗਿਆਨ ਮਤ ਜਾਗਦੀ ਹੈ ਫਿਰ ਥੱਲੇ ਖਤਮ ਫਿਰ ਤਾਂ ਦੂਜਿਆਂ ਨੂੰ ਸਿੱਖਿਆ ਦਿੰਦਾ ਨਾ ਗਿਆਨ ਮਤ ਜਾਗਾ
ਗੁਰਪ੍ਰਸਾਦ ਅੰਤਰ ਲਿਵ ਲਾਗਾ
ਬਸ ਉਹ ਗਿਆਨ ਐਸਾ ਹੁੰਦਾ ਫਿਰ ਉਹਦੇ ਕੋਲ ਜੇ ਬੁੱਧ ਜਾਗਦੀ ਹੈ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ
ਅੰਤਰ ਲਿਵ ਲਾਗਾ
ਬਸ ਅੰਦਰੇ ਹੀ ਜੁੜ ਜਾਂਦਾ ਆਪਣੇ ਮੂਲ ਨਾਲ ਜੁੜ ਜਾਂਦਾ ਉਹ ਫਿਰ ਜਿਹੜੀ ਪਹਿਲੀ ਸੀ ਨਾ ਅੰਤਰਾਤਮਾ ਦੀ ਆਵਾਜ਼ ਫਿਰ ਵੋਲਟੇਜ ਫੁੱਲ ਹੋ ਜਾਂਦੀ ਇੱਥੇ ਹੁਣ ਹੋਣੀ ਹੈ ਵੋਲਟੇਜ ਫੁੱਲ ਛੱਡਣੀ ਹੈ ਹੁਣ ਚੱਲ ਲੂ ਉਹਨੂੰ ਪਤਾ ਹੁਣ ਇਹ ਚੱਲ ਲੂਗੀ ਫਿਰ ਇੱਥੇ ਫੁੱਲ ਵੋਲਟੇਜ ਹੋ ਜਾਣੀ ਗੁਰਪ੍ਰਸਾਦ ਅੰਤਰ ਲਿਵ
ਇੱਥੇ ਸੰਗਤ ਨਾਹੀ ਮਰਨਾ
ਬਸ ਇਹ ਸੰਗਤ ਹੈ ਜਿਹੜੀ ਅੰਤਰ ਲਿਵ ਦੀ ਇਹ ਸੀ ਮਰਨਾ ਹੁੰਦਾ ਹੀ ਨੀ ਦਾਨ ਕਬੱਦਾ ਕਰਤਾ ਹਾਂ ਜਿੱਥੇ ਨਾਲ ਜਨਮ ਜਰਾ ਇੱਥੇ ਬੰਦਾ ਦਾਨ ਕਰੇ ਘਰ ਆ ਜਗ੍ਹਾ ਆ ਥਾਂ ਇਹ ਅਵਸਥਾ ਜਿੱਥੇ ਕਹਿ ਦਾਨ ਕਬੱਦਾ ਕਰਤਾ ਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ ਜਰਾ ਰੋਗ ਜਰਾ ਰੋਗ ਸਰੀਰ ਨੂੰ ਸਰੀਰ ਉੱਤੇ ਹੈ ਹੀ
ਨਹੀਂ
ਬਹੁਤ ਹੈ ਤੇ ਜਨਮ ਤੇ ਜਰਾ ਰੋਗ ਹੈ ਇੱਥੇ ਇੱਕ ਹੋਰ ਗਾਲ ਕਹੂਗਾ ਕਬੀਰ ਸ਼ਲੋਕ ਸਿੰਘ ਹੋਊਗਾ ਇਸੇ ਗੱਲ ਨੂੰ ਕਹਿੰਦਾ ਗੰਗ ਜਨਮ ਕੇ ਜਮਨ ਕੇ ਅੰਤਰੇ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਇੱਕ ਪਾਸੇ ਮਨ ਦੀ ਸੋਚ ਹੈ ਇੱਕ ਪਾਸੇ ਅੰਤਰਾਤਮਾ ਦੀ ਪਹਿਲੇ ਚਿੱਤ ਦੀ ਸੋਚ ਸੀ ਗੁਰਕਾ ਪੜ੍ਹਨ ਸੀ ਇੱਕ ਆਪਣਾ ਪੜ੍ਹਨ ਸੀ ਦੋਨੇ ਵਿਚਾਲੇ ਬਹਿ ਗਿਆ ਦੋਵਾਂ ਦੇ ਵਿਚਾਲੇ ਸਹਿਜ ਸੁਣ ਕੇ ਘਾਟ ਮਨ ਸੁਣਨਾ ਗਿਆਨਮਤ ਜਾਗੀ ਹੋਈ ਹੈ ਸਹਿਜ ਗਿਆਨਮਤ ਜਾਗੀ ਹੈ ਨਾ ਇਹ ਸਹਿਜ ਹੈ ਮਨ ਕੀ ਹੈ ਮਨ ਸੁਣ ਹੋਇਆ ਹੈ ਮਨ ਕਰਕੇ ਸੁਣਨਾ ਚਿੱਤ ਕਰਕੇ ਸਹਿਜ ਜਾਗਿਆ ਇਹ ਸਹਿਜ ਸੁਣ ਕੇ ਘਾਟ ਹੋ ਗਿਆ ਨਾ ਵਿਚਾਲੇ ਦੋਵੇਂ ਤੈ ਕਬੀਰਾ ਮਠਕੀਓ ਖੋਜ ਤਮੁਰਜਨ ਪਾਠ ਇੱਥੇ ਕਬੀਰ ਨੇ ਮਠਕੀਓ ਕਹਿਤਾ ਨਾਨਕ ਬੰਦਾ ਕਰਤਾ ਹੋ ਕਹਿਤਾ ਗੱਲ ਇੱਕੋ ਹੀ ਹੈ ਜਿਹਨਾਂ ਦਾ ਲਈ ਬੁੱਝ ਉਹਨਾਂ ਦਾ ਸਾਰੀ ਬੁੱਝ ਲਈ ਜਿਹੜਾ ਪੈ ਗਿਆ ਭੰਬੜ ਭੂਸੇ ਚ ਪਿਆ ਹੋਇਆ ਉਹਦਾ ਤਾਂ ਫਿਰ ਕੋਈ ਉਹ ਤਾਂ ਹੁਣ ਅੰਦਾਜੇ ਦੇ ਤੀਰ ਟੀਕਾਕਾਰਾਂ ਨੇ ਮਾਰੇ ਨੇ ਵਿਚਾਰਿਆਂ ਨੇ ਹਾਂ ਉਹ ਭੰਬੜ ਭੂਸਾ ਪੈਦਾ ਕਰਿਆ ਹੋਇਆ ਉਹਨਾਂ ਦਾ ਪੜ੍ਹਨਾ ਪੰਡਿਤ ਨੂੰ ਇਹਦਾ ਕਿਵੇਂ ਪਤਾ ਲੱਗ ਜਾਂਦਾ ਪੰਡਿਤ ਨੂੰ ਤਾਂ ਪਤਾ ਹੀ ਨਹੀਂ ਲੱਗ ਸਕਦਾ ਪੰਡਿਤਾਂ ਦੇ ਹੱਥ ਕੀਤੇ ਨੇ ਕਿਤੇ ਕਿਤੇ ਜਿੱਥੇ ਚੰਡੇ ਹਰਤੇ ਉੱਥੇ ਵੀ ਉਹਨਾਂ ਨੇ ਜਾਣ ਕੇ ਬਦਲਤੇ ਉਹਨਾਂ ਨੇ ਆਪਣਾ ਥੋੜੀ ਪੱਠਾ ਗੋਲ ਕਰਨਾ ਸੀ ਪੰਡਿਤ ਦੀ ਆਪਣੀ ਮਤ ਜਾਂਦੀ ਸੀ ਉਹਨੇ ਆਪਣੀ ਵੀ ਵਿਚਾਉਣੀ ਸੀ ਪਰ ਦੋ ਕੁ ਸੌ ਸਾਲ ਕਹਿ ਰਹੇ ਕੱਟ ਗਏ ਹੋਰ ਦੋ ਕੁ ਸੌ ਸਾਲ ਤਾਂ ਕੱਟ ਗਏ ਆਪਾਂ ਭੜਭੂਸਾ ਜਿਹਾ ਪਾ ਕੇ ਨੁਕਸਾਨ ਵੀ ਉਹਨਾਂ ਨੂੰ ਹੋਇਆ ਜੇ ਉਹਨਾਂ ਨੇ ਸਿੱਖਾਂ ਨੂੰ ਭੜਭੂਸੇ ਦੂਆ ਦੋਏ ਬਾਤ ਉਹਨਾਂ ਦੀ ਸਹੀ ਨਹੀਂ ਆਉਣ ਦਿੱਤੀ ਅੱਤਵਾਦ ਵੀ ਉੱਥੋਂ ਹੀ ਪੈਦਾ ਹੋਇਆ ਕੱਟੜਵਾਦੀ ਹੋ ਜਾਂਦਾ ਆਦਮੀ ਕੱਟੜਵਾਦੀ ਕਿਉਂ ਹੁੰਦਾ ਜੇ ਸੱਚੀ ਮੱਤ ਨਹੀਂ ਆ ਕੱਟੜਵਾਦੀ ਹੋ ਜੂਗਾ ਜਦ ਧਰਮ ਛੱਡ ਗਿਆ ਕੱਟੜਵਾਦੀ ਹੋ ਗਿਆ ਦਿਸ਼ਾਹੀਣ ਹੋ ਗਿਆ ਧਰਮ ਤਾਂ ਦਿਸ਼ਾਹੀਣ ਹੋਇਆ ਹੋਇਆ ਆਦਮੀ ਕੱਟੜਵਾਦੀ ਹੁੰਦਾ ਸਹੀ ਧਰਮ ਹੋਵੇ ਕੱਟੜਵਾਦ ਦਾ ਮਤਲਬ ਕੋਈ ਨੀ ਆ ਕੱਟੜਵਾਦੀ ਉਸ ਨੇ ਪੈਦਾ ਕੀਤੇ ਨੇ ਹੁਣ ਪਿੱਟਦੇ ਨੇ ਉਹ ਪੈਦਾ ਤੁਸੀਂ ਕੀਤੇ ਨੇ ਪੈਦਾ ਕਿੱਥੋਂ ਹੋਏ ਨੇ ਧਰਮ ਤੁਸੀਂ ਦੇਣਾ ਤਾਂ ਬਣਦਾ ਨੇ ਤੁਸੀਂ ਕਿਉਂ ਇਹਨਾਂ ਦਾ ਦੂਏ ਪਾਸੇ ਲਾਇਆ ਜਾਣ ਬੁੱਝ ਕੇ ਕਰ ਲੈਣ ਜੱਟ ਮੇਰੇ ਨਾਲ ਕਰ ਲੈਣ ਜਿੱਥੇ ਮਰਜ਼ੀ ਇਹਨਾਂ ਦੇ ਬਜ਼ੁਰਗ ਜ਼ਿੰਮੇਵਾਰ ਨੇ। ਹੁਣ ਵੀ ਸ਼ਰਾਰਤ ਕਰਦੇ ਨੇ ਵੀ ਧਰਮ ਜਿੱਥੇ ਧਰਮ ਹੀਣ ਕਰੋਗੇ ਉੱਥੇ ਤਾਂ ਕੱਟੜਵਾਦ ਹੈ, ਫਿਰ ਉੱਥੇ ਹੀ ਪੈਦਾ ਹੋਏ। ਉਹ ਹੋਵੇ ਨਾ ਧਰਮ ਦੇ ਜਾਣ ਨਾ ਦੇਈਏ, ਸੱਚੀ ਗੱਲ ਹੈ। ਇਹ ਕਿਵੇਂ ਆਜੂ? ਜਾਂ ਤਾਂ ਸਹੀ ਧਰਮ ਤੇ ਆ ਜਾਵੇ ਸਾਰੀ ਦੁਨੀਆ, ਨਹੀਂ ਧਰਮ ਦੀਆਂ ਲੜਾਈਆਂ ਕੋਈ ਦੁਨੀਆ ਦੀ ਤਾਕਤ ਬੰਦ ਨਹੀਂ ਕਰ ਸਕਦੀ। ਜਿੱਥੇ ਮਨਮਰਜ਼ੀ ਰਹੂ ਲੜਾਈ ਰਹੂ, ਜਿੱਥੇ ਆਪਣੀ ਮਤ ਰਹੂ ਮਨਮਰਜ਼ੀ ਰਹੂ ਲੜਾਈ ਰਹੂ, ਅਦਾਲਤਾਂ ਰਹਿਣ ਚਾਹੇ ਪੁਲਿਸ ਰਹੇ ਫੌਜ ਰਹੇ ਕੁਛ ਰਹੇ, ਜੇ ਰਾਜੇ ਹੋ ਕੇ ਆਪਣੀ ਮਰਜ਼ੀ ਕਰਨਗੇ ਉੱਥੇ ਬੇਸ਼ਾਂਤੀ ਪੈ ਰਹੂ, ਜਿੱਥੇ ਆਪਣੀ ਮਰਜ਼ੀ ਚੱਲੂਗੀ ਉੱਥੇ ਅਸ਼ਾਂਤੀ ਰਹੂਗੀ, ਅਸ਼ਾਂਤੀ ਰਹੂਗੀ ਲੜਾਈ ਰਹੂਗੀ, ਲੁੱਟ ਖੋ ਰਹੂਗੀ, ਧੱਕਾਸ਼ਾਹੀ ਰਹੂਗੀ, ਕੋਈ ਹਟਾ ਨਹੀਂ ਸਕਦਾ। ਇਹ ਧਾਰਮਿਕ ਲੋਕ ਵੀ ਇਮਾਨਦਾਰ ਨਹੀਂ ਹੈ, ਇਮਾਨਦਾਰ ਨਹੀਂ ਹੈ। ਸ਼ੰਕਰਾਚਾਰੀਆ ਮੈਂ ਦੇਖਿਆ ਉੱਧਰ ਅੰਦਰੋਂ ਡਰ ਹੈ ਉਹਨਾਂ ਨੂੰ ਵੀ, ਇਹ ਸੱਚ ਧਰਮ ਹੋ ਗਿਆ ਤੁਹਾਡੀ ਸਾਡੀ ਵੀ ਦਿੱਤੀ ਜਾਣੀ, ਉਹਨਾਂ ਕੋਲ ਸੱਚ ਧਰਮ। ਜੇ ਸੱਚ ਧਰਮ ਤੇ ਲੋਕ ਆ ਗਏ ਉੱਥੋਂ ਡਰਦੇ ਨੇ ਕਹਾਂ, ਫਿਰ ਉਹਨਾਂ ਦੀ ਵੀ ਇੱਜ਼ਤ ਨਹੀਂ ਰਹਿੰਦੀ, ਉਹ ਵੀ ਮਾਇਆ ਦੇ ਇੱਛਾਧਾਰੀ ਬੈਠੇ ਨੇ ਮਾਇਆ ਤੇ, ਕਰੋੜਾਂ ਰੁਪਈਆ ਚੜ੍ਹਦੇ ਨੇ
ਹੋਲੀ ਵਾਲੇ ਦਿਨ ਕਿਵੇਂ ਨੱਚਦੇ ਸੀ ਟੀਵੀ ਤੇ,
ਸਵਾਰਥੀ
ਉਹਨਾਂ ਨੂੰ ਪਤਾ ਵੀ ਸਾਡੇ ਕੋਲ ਵੀ ਉਹ ਚੀਜ਼ ਹੈ ਨੀ, ਆਪਣਾ ਵੀ ਡਰ ਹੈ। ਜੇ ਸੱਚ ਆਊਗਾ ਤਾਂ ਉਹ ਵੀ ਕਿਸੇ ਨਾਲ ਆਦਮੀ ਵਰਗੇ ਹੀ ਨੇ, ਫਿਰ ਉਹ ਪੀਰ ਦੇ ਮਾਲਕ ਨਹੀਂ ਬਣ ਸਕਦੇ, ਸਗੋਂ ਦਾਸ ਬਣ ਜਾਣਗੇ। ਦਾਸ ਬਣ ਔਖਾ ਉਹਨਾਂ ਨੂੰ, ਉਹ ਤਾਂ ਅਹੰਕਾਰੀ ਬਣੇ ਬੈਠੇ ਨੇ। ਉਹ ਤਾਂ ਸਿਰ ਤੇ ਛਦਾ ਧਿਆ ਉਹਦੇ ਵਿਸ਼ਨੂੰ ਦੇ ਅਵਤਾਰ ਵਾਂਗੂ, ਉਹ ਤਾਂ ਅਹੰਕਾਰੀ ਨੇ ਬੜੇ। ਸ਼ਿਵ ਜੀ ਦੇ ਸਿਰ ਤੇ ਛਦਾ ਨੀ, ਉਹ ਛਦਾ ਤਾਂ ਨੀ ਬੈਠੇ, ਉਹ ਤਾਂ ਅਹੰਕਾਰੀ ਨੇ। ਤਾਂ ਮੈਂ ਰਾਜੇ ਮਾਇਆਧਾਰੀ ਬਣੇ ਬੈਠੇ, ਜੇ ਸੱਚ ਧਰਮ ਹੋਊ ਉਹਨਾਂ ਦੇ ਪੱਲੇ ਕੱਖ ਨੀ, ਉਹਨਾਂ ਦੇ ਪੱਲੇ ਹੀ ਕੱਖ ਨੀ ਹੈਗਾ। ਡਰਦੇ ਵੀ ਤਾਂ ਨੇ, ਏਡਾ ਤਾਂ ਹੀ ਹੁੰਦਾ ਸਾਡੇ ਜਾਇਦਾਦ ਨੂੰ ਡਰ ਹੈ, ਸਾਡੇ ਪੱਲੇ ਸਾਨੂੰ ਨੀ ਕਹਿੰਦੇ ਪੁੱਛਣ। ਇਹ ਜਿੰਨੇ ਸਾਰੀ ਇੱਜ਼ਤ ਵਾਲੇ ਲੋਕ ਹੁੰਦੇ, ਇਹ ਡਰਦੇ ਹੁੰਦੇ ਨੇ ਸੱਚ ਧਰਮ ਤੋਂ ਸਾਰੇ, ਜਿਹਨੇ ਆਪਣੀ ਇੱਜ਼ਤ ਰੱਖਣੀ ਨੀ ਹੈ। ਦੁਨੀਆਂ ਦੀ ਵਡਿਆਈ ਅੱਗ ਨਾਲ ਜਾਲਤੀ ਕਹਿੰਦਾ, ਇਹਦੀ ਜਾਲ ਦਿੱਤੀ ਉਹ ਸੱਚ ਧਰਮ ਨੂੰ ਅਪਣਾਉਂਦਾ, ਬਾਕੀ ਨਹੀਂ ਅਪਣਾਉਂਦਾ ਕੋਈ ਵੀ, ਬਾਕੀ ਸਭ ਪਖੰਡ ਹੈ। ਕਹੀ ਜਾਂਦੇ ਨੇ ਕੁਛ, ਕਰੀ ਜਾਂਦੇ ਨੇ ਕੁਛ, ਚਾਹੁੰਦੇ ਨੇ ਅਮਨ, ਅਮਨ ਗੁੱਡੀ ਦਿੰਦੇ। ਬਦਅਮਨੀ ਦੇ ਜ਼ਿੰਮੇਵਾਰ ਸਭ ਲੋਕ ਆਪ ਨੇ ਜਿਹੜੇ ਅਮਨ ਦਾ ਰੌਲਾ ਪਾਉਂਦੇ ਨੇ, ਜਿਹੜੇ ਲੀਡਰ ਨੇ ਸਾਰੇ ਬਦਅਮਨੀ ਦੇ ਜ਼ਿੰਮੇਵਾਰ ਨੇ ਸਾਰੇ ਹੀ, ਇੱਕ ਤੋਂ ਲੈ ਕੇ ਕੋਈ ਵੀ ਨਹੀਂ ਬਚਿਆ ਹੋਇਆ। ਰੋਜ਼ ਇਮਾਨਦਾਰੀ ਦੀ ਗੱਲ ਕੋਈ ਨਹੀਂ ਕਰਦਾ, ਜਿਵੇਂ ਗੁਰਬਾਣੀ ਇਮਾਨਦਾਰੀ ਦੀ ਗੱਲ ਕਰਦੀ ਹੈ ਇਸ ਤਰੀਕੇ ਨਾਲ ਕੋਈ ਨਹੀਂ ਗੱਲ ਕਰਦਾ, ਵੇਲਾ ਹੋ ਕੇ ਨਹੀਂ ਗੱਲ ਕਰਦੇ।
ਇਹ ਤਾਂ ਸੰਗਤ ਨਾਹੀਂ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ,
ਹੁਕਮ ਪਛਾਣ ਤਾਂ ਖਸਮੇ ਮਿਲਣਾ। ਦੇਖੋ ਹੁਕਮ ਦੀ ਗੱਲ ਵੀ ਕਬੀਰ ਨੇ ਕੀਤੀ ਹੈ, ਗੁਰੂ ਨਾਨਕ ਨੇ ਨਹੀਂ ਕੀਤੀ ਹੁਕਮ, ਜੋ ਗੱਲਾਂ ਕਰਤੀਆਂ ਸਭ ਕਬੀਰ ਨੇ ਕਰਤੀਆਂ, ਹੁਕਮ ਅਨੁਯਾਈ ਚੱਲਣਾ ਨਾਨਕ ਲਿਖਿਆ ਨਾਲ। ਪਹਿਲਾ ਸ਼ਬਦ ਹੈ ਗੁਰਬਾਣੀ ਚ ਕਬੀਰ ਦਾ, ਸਭ ਤੋਂ ਪਹਿਲਾ ਸ਼ਬਦ ਆਸਾ ਰਾਗ ਦੇ ਵਿੱਚ, ਔਰ ਚੱਲਿਆ ਕਿੱਥੋਂ ਚੱਲਿਆ ਮਨਮੁਖ ਤੋਂ, ਸ੍ਰੀ ਰਾਗ ਦੇ ਵਿੱਚ, ਸ੍ਰੀ ਰਾਗ ਪਹਿਲਾਂ ਨਾ, ਸਭ ਤੋਂ ਪਹਿਲਾ ਹੀ ਸ਼ਬਦ ਹੈ ਕਬੀਰ ਦਾ, ਔਰ ਕਬੀਰ ਨੂੰ ਸਭ ਤੋਂ ਪਹਿਲਾਂ ਗਿਆਨ ਹੋਇਆ, ਅੱਗੇ ਆਊਗਾ। ਪਹਿਲੇ ਸ਼ਬਦ ਚ ਮਾਂ ਦੀ ਮਮਤਾ ਦੀ ਤੋਂ ਸ਼ੁਰੂ ਕਰਤੀ ਗੱਲ,
ਸਟਾਰਟਿੰਗ
ਉਹਦੇ ਵਿੱਚ ਹੁਕਮ ਦੀ ਗੱਲ ਕਰ,
ਹੁਕਮ ਪਛਾਣ ਤਾਂ ਖਸਮੇ ਮਿਲਣਾ,
ਹੁਕਮ ਪਛਾਣ ਤਾਂ ਖਸਮੇ ਮਿਲਣਾ। ਗੁਰੂ ਨਾਨਕ ਨੇ ਜਪਜੀ ਸਾਹਿਬ ਤੋਂ ਸ਼ੁਰੂ ਕੀਤੀ ਹੈ ਬਾਣੀ, ਉੱਥੇ ਲੈ ਹੁਕਮ ਅਨੁਯਾਈ ਚੱਲਣਾ ਨਾਨਕ ਲਿਖਿਆ ਨਾਲ, ਇੱਥੋਂ ਸਟਾਰਟ ਹੋਇਆ ਸਾਰਾ। ਸਿੱਖਾਂ ਨੂੰ ਇਹੀ ਨੀ ਪਤਾ ਵੀ ਗੁਰੂ ਨਾਨਕ ਨੇ ਗਿਆਨ ਲਿਆ ਕਿੱਥੋਂ, ਆਹੀ ਸ਼ਬਦ ਹੈ ਗੁਰੂ ਨਾਨਕ ਦਾ ਜਿਹਨੂੰ ਗੁਰੂ ਮੰਨੇ, ਆਹ ਗੁਰਬਾਣੀ ਉਹ ਹੈ ਕਬੀਰ ਦੀ ਸਾਰੀ ਭਗਤਾਂ ਦੀ, ਜਿਹਨੂੰ ਨਾਨਕ ਗੁਰੂ ਕਹਿੰਦਾ, ਸ਼ਬਦ ਗੁਰੂ, ਸ਼ਬਦ ਗੁਰੂ ਐਸੇ ਨੂੰ ਕਹਿ ਰਿਹਾ। ਜਾਂ ਸਰਦਾਰ ਨੇ ਪੁੱਛਿਆ ਨਾ ਕੌਣ ਗੁਰੂ, ਐਸੇ ਨੂੰ ਸ਼ਬਦ ਗੁਰੂ ਕਹਿ ਰਿਹਾ। ਹੁਕਮ ਪਛਾਣ ਤਾਂ ਖਸਮ ਬਣਨੇ ਨਾ, ਕਿੱਥੋਂ ਗਿਆ ਉਹਨੇ ਹੁਕਮ ਅਨੁਯਾਈ ਚੱਲਣਾ ਨਾਨਕ ਲਿਖਿਆ ਨਾਲ, ਇੱਥੋਂ ਹੀ ਗਿਆ। ਹਾਂਜੀ,
ਰਹਾਉ ਦੂਜਾ ਰਾਗ ਗੌੜੀ ਤੰਗੀ ਬਣ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਗੌੜੀ ਗੁਆਰੇਰੀ ਸ੍ਰੀ ਕਬੀਰ ਜੀ ਹੋ ਕੇ ਚੌਪ ਦੇ 14 ਅਬ ਮੋਏ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ ਬੁਝਾਇਆ ਰਾਹੋ ਮਨ ਮਾਰਨ ਕਾਰਨ ਬਣ ਜਾਈਐ ਸੋ ਜਲ ਬਿਨ ਭਗਵੰਤ ਨ ਪਾਈਐ ਜੇ ਪਾਵਕ ਸੁਰ ਰਹਿ ਜਾਰੇ ਰਾਮ ਉਦਕ ਜਲ ਜਲਤ ਉਭਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਜਲ ਨਿਖੁੱਟਤ ਨਾਹੀ ਕਹਿ ਕਬੀਰ ਭਜ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਣੀ ਅਬ ਮੋਹੇ ਜਲਤ ਰਾਮ ਜਲ ਪਾਇਆ
ਦੇਖੋ ਸਟਾਰਟ ਕੀਤੀ ਹੈ ਹੁਣ ਗੱਲ ਆਪਣੀ ਕਹਾਣੀ ਆਤਮ ਕਥਾ ਸਟਾਰਟ ਕਰਤੀ
ਅਬ ਮੋਹੇ ਜਲਤ ਰਾਮ ਜਲ ਪਾਇਆ
ਹਿਸਟਰੀ ਗੁਰਬਾਣੀ ਦੀ ਗੁਰਬਾਣੀ ਚ ਪਈ ਹੈ ਭਗਤਾਂ ਦੀ ਬਾਹਰ ਕੋਈ ਟੋਲਣ ਦੀ ਲੋੜ ਨੀ ਜਿਹੜੇ ਬਾਹਰ ਟੋਲਾਂਗੇ ਉਹ ਹਿਸਟਰੀ ਨੀ ਉਹ ਕੁਛ ਹੋਰ ਹੈ ਲੋੜ ਨੀ ਇਤਿਹਾਸ ਪਿਆ ਗੁਰਬਾਣੀ ਦੇ ਵਿੱਚ ਇਸੇ ਇਤਿਹਾਸ ਦੀ ਲੋੜ ਹੈ ਸਾਨੂੰ ਇਹ ਤੋਂ ਪ੍ਰਸਾਰੇ ਦੀ ਸਾਨੂੰ ਲੋੜ ਨੀ ਹੈ ਕਬੀਰ ਕਿੱਥੇ ਜੰਮਿਆ ਕਿਵੇਂ ਜੰਮਿਆ ਅਸੀਂ ਕੀ ਲੈਣਾ ਉਹ ਤੋਂ ਸਾਨੂੰ ਕੁਛ ਨੀ ਮਿਲਣਾ ਇਹ ਤੋਂ ਮਿਲਣਾ ਜੋ ਕੁਛ ਮਿਲਣਾ ਮੈਂ ਉਹਨੂੰ ਮੇਰੀ ਅਵਸਥਾ ਅਬ ਮੋਹੇ ਜਲਤ ਰਾਮ
ਜਲ ਪਾਇਆ
ਜਲ ਪਾਇਆ ਜਲਦਾ ਸੀ ਮੈਂ ਵੀ ਜਿਵੇਂ ਸੰਸਾਰ ਜਲਦਾ ਜਲਦੇ ਜਲਦੇ ਨੂੰ ਮੈਨੂੰ ਤ੍ਰਿਸ਼ਨਾ ਦੀ ਅੱਗ ਚ ਮੈਂ ਵੀ ਜਲਦਾ ਸੀ ਪਰ ਮੈਨੂੰ ਤਾਂ ਰਾਮ ਜਲ ਮਿਲ ਗਿਆ ਰਾਮ ਉਦਕ ਮੇਰੀ ਤਿਖਾ ਬਜਾਈ ਉੱਥੇ ਜਲ ਨੀ ਗਿਆ ਉਹਦਾ ਕਹਿਤਾ ਰਾਮ ਉਦਕ ਮੇਰੀ ਤਿਖਾ ਬਜਾਈ ਗਾਹੇ ਕਹਿਤਾ ਮੈਨੂੰ ਰਾਮ ਜਲ ਮਿਲ ਗਿਆ ਰਾਮ ਜਲ ਕੀ ਹੈ ਤਿਖਾ ਕਾਹਦੀ ਬੁਝੀ ਹੈ ਜਿਹੜੀ ਮਾਇਆ ਦੀ ਭੁੱਖ ਹੈ ਨਾ ਇਹ ਬੁਝ ਗਈ ਜਲ ਕੀ ਹੈ ਰਾਮ ਜਲ ਸੱਚ ਦਾ ਜਿਹੜਾ ਗਿਆਨ ਹੈ ਸੋਝੀ ਹੈ ਸੰਸਾਰ ਦੀ ਉਹ ਮਿਲ ਗਈ ਗਿਆਨ ਅੰਮ੍ਰਿਤ ਮਿਲਿਆ ਜੋ ਗਿਆਨ ਅੰਮ੍ਰਿਤ ਤਾਂ ਮਾਇਆ ਦੀ ਤਿਖਾ ਬੁਝੀ ਹੈ ਤਿਖਾ ਤਾਂ ਬੁਝੀ ਹੈ ਵੀ ਜਿੰਨਾ ਚਿਰ ਅੱਗ ਦੇ ਉੱਤੇ ਲੱਕੜਾਂ ਸੜਦੇ ਆ ਬੁਝੂ ਕਿਵੇਂ ਲੱਕੜਾਂ ਸੜੀਆਂ ਬੰਦ ਕਰੋ ਜੈਸੇ ਪਾਪ ਕਹਿੰਦੀ ਤਰਾਪਾ ਜੇ ਤਿਖਾ ਬੁਝਾਉਣੀ ਹੈ ਇਹਦੇ ਤੇ ਲੱਕੜ ਪਾਉਣੀ ਬੰਦ ਕਰ ਦੋ ਆਪੇ ਬੁਝੂ ਜੇ ਤੁਸੀਂ ਕਹੋ ਨਾ ਵੀ ਲੱਕੜ ਵੀ ਸੜੀ ਜਾਈ ਅੱਗ ਵੀ ਬੁਝੇ ਇਹਦਾ ਪਾਣੀ ਸੁੱਟੋ ਉੱਤੇ ਪਾਣੀ ਸੁੱਟੋ ਤੇ ਲੱਕੜ ਪਾਓ ਨੂੰ ਇੰਨਣ ਬੰਦ ਕਰੋ ਤੇ ਪਾਣੀ ਸੁੱਟੋ ਫਿਰ ਬੁਝੂ ਗੁਰਬਾਣੀ ਦੀ ਸੋਝੀ ਲਓ ਤੇ ਮਾਇਆ ਪਿੱਛੇ ਪਛਾਣਾ ਬੰਦ ਕਰੋ ਮਾਇਆ ਪਿੱਛੇ ਜਿਹੜੀ ਦੌੜ ਹੈ ਮਾਇਆ ਦੀ ਦੌੜ ਚੋਂ ਬਾਹਰ ਨਿਕਲ ਕੇ ਤੇ ਪਾਣੀ ਪਾਉਣਾ ਬੰਦ ਕਰੋ
ਲੱਕੜ ਪਾਣੀ
ਹਾਂ
ਰਾਮ ਉਦਕ ਤਨ ਜਲਤ ਬੁਝਾਇਆ
ਮੇਰਾ ਹਿਰਦਾ ਜਲਦਾ ਸੀ ਤਨ ਰਾਮ ਉਦਕ ਨੇ ਰਾਮ ਉਦਕ ਨੇ ਮੇਰਾ ਉਭਜਾਤਾ ਸ਼ਾਂਤ ਕਰਤਾ ਹਿਰਦਾ ਸ਼ਾਂਤ ਹੋ ਗਿਆ
ਰਹਾਓ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਬਿਨ ਭਗਵੰਤ ਨਾ ਪਾਈਏ
ਲੋਕ ਜੰਗਲ ਜਾਂਦੇ ਨੇ ਕਹਿੰਦੇ ਮਨ ਮਾਰਨ ਮਨ ਮਾਰਨ ਇਸ ਕਰਕੇ ਜਾਂਦੇ ਨੇ ਪਰ ਜਿਹੜਾ ਜਲ ਨਾਲ ਮਨ ਦੇਖੋ ਜਲ ਤੇ ਨਾਲ ਮਨ ਮਰਨ ਇਹਦਾ ਮਤਲਬ ਹੈ
ਸੋ ਜਲ ਬਿਨ ਭਗਵੰਤ ਨਾ ਪਾਈਏ
ਜਲ ਦਾ ਇੱਥੇ ਜਲ ਦਾ ਅਰਥ ਗਿਆਨ ਨਾਲ ਗਿਆਨ ਕਾ ਬੰਦਾ ਬਣ ਰਿਹਾ ਯਾਨੀ ਜਲ ਦਾ ਅਰਥ ਮੈਂ ਗਿਆਨ ਕਿੱਥੋਂ ਲਿਆ ਸਾਰੀ ਗੁਰਬਾਣੀ ਚੋਂ ਬਦਲ ਲਿਆ ਕਿਤੇ ਕੁਛ ਕਿਹਾ ਕਿਤੇ ਕੁਛ ਕਿਹਾ ਜਲ ਨਾਲ ਮਨ ਮਰਨ ਜਲ ਕੀ ਜਲ ਗਿਆਨ ਹੈ ਗਿਆਨ ਕਾ ਵੱਧਾ ਮਰ ਰਿਹਾ ਹੈ ਗੁਰਬਿਨ ਗਿਆਨ ਨਾ ਹੋਏ ਗੁਰ ਤਾਂ ਅੰਦਰ ਅੰਤਰਾਤਮਾ ਬੈਠੀ ਹੈ ਗਿਆਨ ਉਹੀ ਦੇ ਰਹੀ ਹੈ ਭਗਵੰਤ ਬਿਨਾਂ ਅੰਤਰਾਤਮਾ ਬਿਨਾਂ ਕਿਤੋਂ ਨੇ ਅੰਤਰਾਤਮਾ ਨੂੰ ਇਹ ਭਗਵੰਤ ਕਿਹਾ ਹੋਇਆ ਪਰਮੇਸ਼ਰ ਨੂੰ ਨੀ ਭਗਵੰਤ ਅਸੀਂ ਅਸਲ ਚ ਅੰਤਰਾਤਮਾ ਦੇ ਜਿਹੜੇ ਲੱਭ ਨੇ ਪਰਮੇਸ਼ਰ ਦੇ ਬਿਨਾਂ ਬੈਠੇ ਹਾਂ ਗਲਤੀ ਕਰ ਲਈ ਅਸੀਂ ਪਰਮੇਸ਼ਰ ਕੀ ਹੁੰਦਾ ਇਹਦਾ ਸੋਝੀ ਹੋਣੀ ਹੈ ਲੋਕਾਂ ਨੂੰ ਇਸ ਮੱਤ ਚ ਇਹ ਸੋਝੀ ਹੈ ਕੱਲੀ ਬਾਕੀ ਮੱਤਾਂ ਨੇ ਗਲਤ ਬੁਲਾਰੀ ਪਰਮਾਤਮਾ ਨੂੰ ਉਹਦੀ ਕੋਈ ਚੀਜ਼ ਹੀ ਨੀ ਗੁਰਬਾਣੀ ਚ ਹੈ ਜਿਹੜਾ ਅਸੀਂ ਹੋਰ ਮੱਤਾਂ ਬੰਦੀ ਬੈਠੀ ਉਹਦੇ ਜਿਹੜਾ ਜਿਹੜੇ ਜਿਹੜੇ ਕੱਢ ਕੱਢ ਕੇ ਰਾਮ ਭਗਵਾਨ ਵੰਡੀ ਬੈਠੇ ਨੇ ਇਹ ਵੀ ਗਲਤ ਧਾਰਨ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਗੁਰਬਾਣੀ ਘੱਟ ਘੱਟ ਮੈਂ ਹਰਜੂ ਮਿਸਰ ਤਾਂ ਕਹਿੰਦੀ ਹੈ, ਜਿੱਥੇ ਘੱਟ ਹੈ ਉੱਥੇ ਹਰਜੂ ਹੈ,